SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਗੁਰਦੇਵ ਸਿੰਘ ACP ਟ੍ਰੈਫਿਕ ਲੁਧਿਆਣਾ ਨੇ ਸਾਡੇ ਨਾਲ ਸਾਂਝ ਬਣਾਈ ਆ। ਸਮੇਂ ਸਮੇਂ 'ਤੇ ਅਸੀਂ ਤੁਹਾਨੂੰ ਪੰਜਾਬੀਆਂ ਨਾਲ ਜਿਹੜੇ ਪੰਜਾਬ 'ਚ ਰਹਿੰਦੇ ਆ ਉਹਨਾਂ ਨਾਲ ਵੀ ਰੂਬਰੂ ਕਰਾਉਂਦੇ ਰਹਿੰਦੇ ਹਾਂ। ਸਭ ਤੋਂ ਵੱਡੀ ਸਮੱਸਿਆ ਵੀਜ਼ੇ ਨੂੰ ਲੈ ਕੇ ਹੁੰਦੀ ਆ, ਪਾਸਪੋਰਟ ਬਣਾਉਣ ਨੂੰ ਲੈ ਕੇ ਹੁੰਦੀ ਆ। ਸੋ ਉਸ ਸਿਲਸਿਲੇ 'ਚ ਲੁਧਿਆਣੇ 'ਚ ਕੁਛ ਨਵੇਂ ਨਿਯਮ ਆ ਰਹੇ ਆ। ਲੁਧਿਆਣਾ ਪੁਲਿਸ ਉਸ ਨੂੰ ਕਿਸ ਢੰਗ ਨਾਲ ਲੈ ਰਹੀ ਆ, ਖਾਸ ਤੌਰ 'ਤੇ ਉਹਨਾਂ ਲੋਕਾਂ ਨੂੰ ਜਿਹੜੇ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਿੱਚ ਜਾਣੇ ਜਾਂਦੇ ਆ ਜਾਂ ਬਹਿ ਬਹਿ ਕੇ ਨਿਕਲ ਜਾਂਦੇ ਆ। ਸੋ ਉਹ ਸਾਰੀਆਂ ਗੱਲਾਂ ਅੱਜ ਉਹਨਾਂ ਨਾਲ ਹੋਣੀਆਂ ਨੇ। ਹਾਂਜੀ ACP ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ।
ਥੈਂਕ ਯੂ ਜੀ, ਧੰਨਵਾਦ।
ਇੱਕ ਖਬਰ ਪ੍ਰਕਾਸ਼ਿਤ ਹੋ ਰਹੀ ਹੈ ਕਿ ਲੁਧਿਆਣਾ 'ਚ ਹੁਣ ਜਿਹੜੇ ਲੋਕ ਨੇ ਟ੍ਰੈਫਿਕ ਨਿਯਮਾਂ ਨੂੰ ਤੋੜਦੇ ਆ ਉਹਨਾਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ। ਕਿਸ ਕਿਸਮ ਦੇ ਖਮਿਆਜ਼ੇ ਦੀ ਗੱਲ ਕਰ ਰਹੇ ਹਾਂ ਆਪਾਂ?
ਗੱਲ ਇਹ ਹੈ ਕਿ ਲੁਧਿਆਣਾ ਪੁਲਿਸ, ਚਲੋ ਤਾਂ ਸਾਰੀ ਪੰਜਾਬ ਪੁਲਿਸ ਹੈ, ਪਰ ਲੁਧਿਆਣਾ ਪੁਲਿਸ ਸਪੈਸ਼ਲੀ ਜਿਹੜੀ ਸਾਡੀ ਟ੍ਰੈਫਿਕ ਪੁਲਿਸ ਹੈ, ਇਹ ਕੰਮ ਕਰ ਰਹੀ ਹੈ ਕਿ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਕਿਵੇਂ ਬਣਾਉਣਾ ਅਤੇ ਐਕਸੀਡੈਂਟ ਮੁਕਤ ਕਿਵੇਂ ਬਣਾਉਣਾ। ਅਸੀਂ ਇਸ ਦੋਨੇ ਚੀਜ਼ਾਂ 'ਤੇ ਕੰਮ ਕਰਕੇ, ਜਿੱਥੇ ਅਸੀਂ ਲੁਧਿਆਣਾ ਸ਼ਹਿਰ ਨੂੰ ਜਾਮ ਮੁਕਤ ਬਣਾਉਣ ਵਾਸਤੇ ਨਵੇਂ ਨਵੇਂ ਉਪਰਾਲੇ ਕਰਦੇ ਰਹਿੰਦੇ ਹਾਂ, ਉਹਦੇ ਨਾਲ ਨਾਲ ਅਸੀਂ ਸ਼ਹਿਰ 'ਚ ਜਿਹੜੀ ਇਨਕਰੋਚਮੈਂਟ ਇੰਨੀ ਜ਼ਿਆਦਾ ਹੋ ਚੁੱਕੀ ਹੈ ਜਿਹਦੇ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਰਹਿੰਦੀ ਹੈ, ਅਸੀਂ ਉਹਨੂੰ ਹੱਲ ਕਰਨ ਵਾਸਤੇ ਇੱਕ ਸਪੈਸ਼ਲ ਜਿਹੜੀ ਸਾਡੇ ਕਮਿਸ਼ਨਰ ਸਾਹਿਬ ਸ਼੍ਰੀ ਰਕੇਸ਼ ਅਗਰਵਾਲ ਜੀ ਵੱਲੋਂ ਚਲਾਈ ਗਈ ਹੈ, ਜਿਹਨੂੰ ਅਸੀਂ ਬੜੀ ਤੇਜ਼ੀ ਨਾਲ ਸ਼ਹਿਰ 'ਚ ਅਸੀਂ ਉਹ ਡਰਾਈਵ ਨੂੰ ਚਲਾ ਕੇ ਲੁਧਿਆਣਾ ਸ਼ਹਿਰ ਨੂੰ ਖੁੱਲ੍ਹਾ ਸ਼ਹਿਰ ਬਣਾਉਣ 'ਤੇ ਅਸੀਂ ਲਾਂਚ ਹਾਂ। ਉਹਦੇ 'ਚ ਅਸੀਂ ਜਿਹੜੀ ਐਂਟੀ ਇਨਕਰੋਚਮੈਂਟ ਡਰਾਈਵ ਜਿਹੜੀ ਹੈ ਉਹਨੂੰ ਅਸੀਂ ਡਰਾਈਵ ਨੂੰ ਇਹ ਨਾਂ ਦਿੱਤਾ ਹੋਇਆ ਐਂਟੀ ਇਨਕਰੋਚਮੈਂਟ ਦਾ, ਅਤੇ ਹਾਲ ਹੀ ਅਸੀਂ 12 ਪ੍ਰਮੁੱਖ ਸੜਕਾਂ ਲੁਧਿਆਣਾ ਸ਼ਹਿਰ ਦੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਇਨਕਰੋਚਮੈਂਟ ਤੋਂ ਮੁਕਤ ਕਰਵਾਇਆ, ਅਤੇ ਉਹਦੇ ਨਾਲ ਨਾਲ ਹੁਣ ਅੱਗੇ ਸਾਡੀ ਜਿਹੜੀ ਸਕੀਮ ਆ ਉਹ ਸਾਡੇ ਲੁਧਿਆਣੇ ਦੇ 28 ਪੁਲਿਸ ਸਟੇਸ਼ਨ ਹੈ, ਅਸੀਂ ਸਾਰੇ ਪੁਲਿਸ ਸਟੇਸ਼ਨਾਂ 'ਚ ਇੱਕ ਇੱਕ ਮਤਲਬ ਮੇਨ ਜਿਹੜੀ ਸੜਕ ਅਸੀਂ ਕਹਿ ਲਈਏ ਵੀ ਕਿਸੇ ਥਾਣੇ ਦੀ ਜਿਹੜੀ ਮੇਨ ਪ੍ਰਮੁੱਖ ਸੜਕ ਆ, ਅਸੀਂ ਉਹਦੇ 'ਤੇ ਹੁਣ ਇਹ ਡਰਾਈਵ ਨੂੰ ਬੜੇ ਤੇਜ਼ੀ ਨਾਲ ਚਲਾਉਣ ਜਾ ਰਹੇ ਹਾਂ।
ਅਤੇ ਜਿਹੜੇ ਲੋਕ ਇਹ ਕਰ ਰਹੇ ਆ ਕੰਮ, ਉਹਨਾਂ ਨੂੰ ਫਿਰ ਪਾਸਪੋਰਟ ਬਣਾਉਣ 'ਚ ਵੀ ਦਿੱਕਤ ਆ ਸਕਦੀ ਆ, ਵੀਜ਼ੇ ਵਾਲਾ ਠੱਪਾ ਲਵਾਉਣ 'ਚ ਵੀ ਮੁਸ਼ਕਲ ਆ ਸਕਦੀ ਆ?
ਦੇਖੋ, ਸਾਡਾ ਜਿਹੜਾ ਕੰਮ ਹੈ, ਸਾਡਾ ਮਕਸਦ ਹੈ ਜਿਹੜਾ ਇਹਦੇ ਸਾਰੇ ਪਿੱਛੇ ਇਹ ਹੈ ਕਿ ਸਾਡੀ ਸੜਕ 'ਤੇ ਕਿਸੇ ਵੀ ਵਿਅਕਤੀ ਦੀ ਜਾਨ ਨਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਹਰ ਵਿਅਕਤੀ ਸੁਰੱਖਿਅਤ ਰਹੇ, ਅਸੀਂ ਹਰੇਕ ਵਿਅਕਤੀ ਨੂੰ ਸੁਰੱਖਿਅਤ ਰੱਖਣ ਵਾਸਤੇ ਯਤਨ ਕਰਦੇ ਰਹਿੰਦੇ ਹਾਂ। ਜਿਵੇਂ ਇਹਦੇ ਵਿੱਚ ਕੀ ਹੈ ਕਿ ਅਸੀਂ ਬਲੈਕ ਸਪੋਟ ਜਿਹੜੇ ਹੁੰਦੇ ਆ, ਜਿਵੇਂ ਤੁਹਾਨੂੰ ਪਤਾ ਕਿ ਬਲੈਕ ਬਾਰ ਬਾਰ ਜਿੱਥੇ ਐਕਸੀਡੈਂਟ ਹੁੰਦੇ ਆ ਉਹਨੂੰ ਬਲੈਕ ਸਪੋਟ ਦਾ ਨਾਂ ਦਿੱਤਾ ਜਾਂਦਾ। ਮੈਂ ਉਹਦੇ 'ਤੇ ਪਿਛਲੇ ਦਿਨ ਮੈਂ ਇੱਕ ਇਹਦੇ 'ਤੇ ਕਾਫ਼ੀ ਡੂੰਘੇ ਪੱਧਰ 'ਤੇ ਜਾ ਕੇ ਮੈਂ ਇੱਕ ਸਟੱਡੀ ਜਿਹੜੀ ਇਹਦੀ ਕੀਤੀ, ਅਤੇ ਉਹਦੇ 'ਚ ਵੀ ਮੈਂ ਇੱਕ ਜਿਹੜੀ ਆਪਣੀ ਬੁੱਕ ਵੀ ਤਿਆਰ ਕੀਤੀ ਹੈ, ਜਿਹੜੀ ਆਉਣ ਵਾਲੇ ਦਿਨਾਂ 'ਚ ਮੈਂ ਉਹ ਬੁੱਕ ਜਿਹੜੀ ਰਿਲੀਜ਼ ਕਰੂੰਗਾ, ਜਿਹਦੇ 'ਚ ਅਸੀਂ ਉਹ ਸਾਰੀਆਂ ਖਾਮੀਆਂ ਲੱਭੀਆਂ ਨੇ ਕਿ ਕਿਹੜੀਆਂ ਕਿਹੜੀਆਂ ਉਹ ਵਜ੍ਹਾ ਨੇ ਜਿਨ੍ਹਾਂ ਕਰਕੇ ਐਕਸੀਡੈਂਟ ਹੁੰਦੇ ਨੇ, ਅਤੇ ਬਹੁਤ ਕੀਮਤੀ ਜਾਨਾਂ ਜਿਹੜੀਆਂ ਸਾਡੀਆਂ ਸੜਕਾਂ 'ਤੇ ਚਲੀਆਂ ਜਾਂਦੀਆਂ ਨੇ। ਅਤੇ ਜਿਵੇਂ ਤੁਸੀਂ ਦੱਸਿਆ, ਇਹਦੇ ਵਿੱਚ ਕਾਨੂੰਨ ਨੂੰ ਹੱਥ 'ਚ ਲੈਣ ਲੱਗੇ ਲੋਕ ਬੇਪਰਵਾਹੇ ਨੇ, ਉਹਨਾਂ ਨੂੰ ਰੋਕਣ ਵਾਸਤੇ, ਉਹਨਾਂ ਦੀ ਜਾਨ ਨੂੰ ਸਲਾਮਤ ਰੱਖਣ ਵਾਸਤੇ ਇੱਕ ਥੋੜ੍ਹਾ ਜਿਹਾ ਜਿਵੇਂ ਇੱਕ ਯਤਨ ਹੈ ਮਾਨਯੋਗ ਕਮਿਸ਼ਨਰ ਸਾਹਿਬ ਦਾ ਕਿ ਜਿਹੜੇ ਲੋਕ ਅਜਿਹਾ ਕਰਦੇ ਆ ਉਹਨਾਂ ਦੇ ਪਹਿਲਾਂ ਤਾਂ ਅਸੀਂ ਪਾਸਪੋਰਟ ਜਦ ਬਣਵਾਉਣਾ, ਜਦੋਂ FIR ਲੌਜ ਹੋ ਗਈ ਤਾਂ ਆਮ ਤੌਰ 'ਤੇ ਅੱਗੇ ਹੁੰਦਾ ਸੀ ਕਿ FIR ਜਿਹੜੀ ਹੈਗੀ ਹੈ ਤਾਂ ਚਲੋ ਇਹ ਹੋਰ ਕਿਸੇ ਕੰਮ ਦੀ ਹੈ, ਇਹਦੇ 'ਚ ਪਾਸਪੋਰਟ ਬਣ ਜਾਂਦਾ ਸੀ। ਹੁਣ ਜਦੋਂ ਕਿਸੇ 'ਤੇ ਖਾਸ ਤੌਰ 'ਤੇ ਟ੍ਰੈਫਿਕ ਵਾਇਲੇਸ਼ਨ ਦੀ ਕੋਈ FIR ਦਰਜ ਹੁੰਦੀ ਆ ਤਾਂ ਉਸ ਵਿਅਕਤੀ ਦਾ ਪਹਿਲਾਂ ਤਾਂ ਪਾਸਪੋਰਟ ਹੀ ਨਹੀਂ ਬਣੇਗਾ, ਜੇ ਆਲਰੇਡੀ ਉਹਦੇ ਕੋਲ ਹੈਗਾ ਤਾਂ ਉਹਨੂੰ ਜਿਹੜੀ ਵੀਜ਼ਾ ਲੈਣ 'ਚ ਬੜੀ ਪ੍ਰੋਬਲਮ ਆਏਗੀ, ਕਿਉਂਕਿ ਅਸੀਂ ਇਹ ਐਂਟਰੀਆਂ ਜਿਹੜੀਆਂ ਹੈਗੀਆਂ ਅਸੀਂ ਅੰਬੈਸੀਆਂ ਨਾਲ ਤਾਲਮੇਲ ਕਰਕੇ ਉਹਨਾਂ ਦੇ ਜਿਹੜਾ ਕੰਸਰਨਡ ਰਿਕਾਰਡ ਹੈ ਉਹਦੇ 'ਚ ਇਹਦੀ ਐਂਟਰੀ ਜਿਹੜੀ ਹੈਗੀ ਆ ਹੋਏਗੀ।
ਅਤੇ ਉਹਦੇ ਲਈ ਕੋਈ ਡਾਟਾਬੇਸ ਵੀ ਤਿਆਰ ਕੀਤਾ ਜਾ ਰਿਹਾ ਜਿਹੜਾ ਔਨਲਾਈਨ ਸਾਂਝਾ ਕੀਤਾ ਜਾ ਸਕਦਾ ਅੰਬੈਸੀਜ਼ ਨਾਲ, ਅਤੇ ਕਿਹੜੇ ਕਿਹੜੇ ਮੁਲਕਾਂ ਨਾਲ ਇਹ ਅੰਬੈਸੀਜ਼ ਨਾਲ ਤੁਹਾਡੀ ਹੈਗੀ ਜੋੜ ਜੜੋਤ?
ਇਹ ਜਿਹੜਾ ਤੁਸੀਂ ਹੁਣ ਪਿੱਛੇ ਜੇ ਤੁਸੀਂ ਦੇਖਿਆ ਕਿ ਮੋਟਰ ਵਹੀਕਲ ਐਕਟ 1988 ਜਿਹੜਾ ਹੈਗਾ ਉਹਦੇ 'ਚ ਅਮੈਂਡਮੈਂਟਸ ਹੋਈਆਂ ਨੇ, ਉਹ ਅਮੈਂਡਮੈਂਟ ਜਿਹੜੀਆਂ ਹੋਈਆਂ ਨੇ ਉਹਨਾਂ 'ਤੇ ਅਸੀਂ ਜਿਹੜੀ ਸਾਡੀ ਸਟੇਟ ਗੌਰਮੈਂਟ ਹੈ ਉਹਨਾਂ ਨੇ ਵੀ ਉਹਨੂੰ ਇੰਪਲੀਮੈਂਟ ਕੀਤਾ। ਕੁਛ ਜਿਹੜੇ ਜੁਰਮ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਉਨੇ ਰੇਟ ਜਿਹੜੇ ਉਹਨਾਂ ਨੇ ਸੈਂਟਰਲ ਲੈਵਲ 'ਤੇ ਰੱਖੇ ਆ ਕੁਛ ਰੇਟ ਘਟਾ ਤੇ ਹੈਗੇ ਆ, ਪਰੰਤੂ ਅੱਗੇ ਨਾਲੋਂ ਜਿਹੜੇ ਆ ਉਹ ਕਾਫ਼ੀ ਜ਼ਿਆਦਾ ਹੋ ਗਏ ਨੇ। ਅਤੇ ਹੁਣ ਜਿਵੇਂ ਡੇਂਜਰਸ ਡਰਾਈਵਿੰਗ ਕੋਈ ਬੰਦਾ ਕਰਦਾ ਜਾਂ ਡਰਿੰਕ ਐਂਡ ਡਰਾਈਵ ਕਰਦਾ, ਅਜਿਹੇ ਕੇਸਾਂ 'ਚ ਉਹਨੂੰ ਬੰਦੇ ਨੂੰ 10,000 ਰੁਪਏ ਜੁਰਮਾਨਾ ਨਾਲ ਜਿਹੜੀ ਕੈਦ ਦੀ ਵੀ ਵਿਵਸਥਾ ਹੈ। ਅਤੇ ਦੋਨੇ ਜੁਰਮ ਜਿਹੜਾ ਇੱਥੇ ਦੋਨੇ ਜੁਰਮਾਂ ਦੇ ਵਿੱਚ ਜਿਹੜੀ ਹੈਗੀ ਆ ਦੋਨੇ ਤਰ੍ਹਾਂ ਦੀਆਂ ਸਜ਼ਾਵਾਂ ਹੋ ਸਕਦੀਆਂ, ਉਹਨੂੰ ਕੈਸ਼ ਦੀ ਜਿਹੜੀ ਜੁਰਮਾਨਾ ਵੀ ਅਤੇ ਪਲੱਸ ਨਾਲ ਉਹਨੂੰ ਕੈਦ ਵੀ ਹੋ ਸਕਦੀ ਹੈ। ਸੋ ਗੱਲ ਕੀ ਹੁੰਦੀ ਹੈ, ਇਹਨੂੰ ਜਿਹੜਾ ਪਹਿਲਾਂ ਲੋਕ ਆਮ ਲਾਈਟਲੀ ਲੈਂਦੇ ਸੀ, ਅਸੀਂ ਉਹਨਾਂ ਨੂੰ ਹਾਲੇ ਫਿਲਹਾਲ ਬਹੁਤ ਜ਼ਿਆਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਮ ਲੋਕਾਂ ਨੂੰ ਅਸੀਂ ਅਵੇਅਰ ਕਰਦੇ ਹਾਂ ਅਤੇ ਉਹ ਇਹਨਾਂ ਜੁਰਮਾਂ ਨੂੰ ਕਰਨ ਤੋਂ ਹਟਣ, ਰੁਕਣ, ਜਿੱਥੇ ਉਹ ਆਪ ਦੀ ਜਿਹੜੀ ਜਾਨ ਹੈ ਉਹਨੂੰ ਸੇਫ ਰੱਖਣ ਅਤੇ ਨਾਲ ਦੀ ਨਾਲ ਜਿਹੜੀ ਸੜਕ 'ਤੇ ਆਪਾਂ ਚੱਲਦੇ ਹਾਂ ਹੋਰ ਲੋਕਾਂ ਦੀ ਜਾਨ ਨੂੰ ਵੀ ਸੇਫ ਰੱਖਣ। ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਇਹ ਜਿਹੜਾ ਡਾਟਾਬੇਸ ਸਾਰਾ ਜਿਵੇਂ ਜਿਵੇਂ ਕਿਸੇ ਦਾ ਜਿਹੜਾ ਜਿਹੜਾ ਜਿਸ ਤਰ੍ਹਾਂ ਦਾ ਚਲਾਨ ਹੋਏਗਾ ਉਹ ਸਾਰਾ ਜਿਹੜਾ ਚਲਾਨ ਅੱਜ ਕੱਲ੍ਹ ਸਾਰਾ ਕੁਛ ਕੰਪਿਊਟਰਾਈਜ਼ਡ ਹੈ। ਸਾਡਾ ਯੁੱਗ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਤਾਂ ਟੋਟਲੀ ਕੰਪਿਊਟਰਾਈਜ਼ਡ ਯੁੱਗ ਚੱਲ ਰਿਹਾ ਵੀ ਸਾਰਾ ਕੁਛ ਸਾਡਾ ਜਿਹੜਾ ਵੀ ਇੱਕ ਚਲਾਨ ਵੀ ਜੇ ਕਿਸੇ ਦਾ ਹੁੰਦਾ ਉਹ ਮਤਲਬ ਉਹ ਵੀ ਸਾਡੀ ਜਿਹੜੀ ਐਂਟਰੀ ਆ ਉਹ ਕੰਪਿਊਟਰ ਦੇ ਵਿੱਚ ਫੀਡ ਹੋ ਜਾਂਦੀ ਆ। ਅਤੇ ਅੱਜ ਕੱਲ੍ਹ ਆਮ ਤੌਰ 'ਤੇ ਜਿਹੜੇ ਅੰਬੈਸੀਆਂ ਤੋਂ ਜਾਂ ਜਿਹੜੇ ਸਾਡੇ ਬਾਹਰ ਗਏ ਹੋਏ ਲੋਕ ਨੇ ਉਹ ਬਾਹਰੋਂ ਵੀ ਸਾਨੂੰ ਜਿਹੜੀਆਂ ਉੱਥੋਂ ਜਦੋਂ ਰਿਕੁਆਇਰਡ ਹੁੰਦਾ ਡਾਕੂਮੈਂਟ ਤਾਂ ਸਾਨੂੰ ਇੱਥੇ ਪੁੱਛਿਆ ਜਾਂਦਾ ਵੀ ਕੀ ਇਸ ਵਿਅਕਤੀ ਦੇ ਖਿਲਾਫ਼ ਕੋਈ ਟ੍ਰੈਫਿਕ ਵਾਇਓਲੇਸ਼ਨ ਦਾ ਕੋਈ ਇਹਦੇ 'ਤੇ ਕੋਈ ਇਹਦੇ 'ਤੇ ਚਾਰਜ ਤਾਂ ਨਹੀਂ ਤੇਰੇ ਲੱਗਿਆ। ਉਹਦੇ 'ਚ ਅਸੀਂ ਆਪਣੀ ਜਿਹੜੀ ਹੈਗੀ ਹੈ ਆਪਣੀ ਰਿਪੋਰਟ ਦਿੰਦੇ ਹਾਂ। ਜੇ ਉਹਦੀ ਰਿਪੋਰਟ ਜੇ ਨੈਗੇਟਿਵ ਜਾਏਗੀ ਤਾਂ ਤੁਸੀਂ ਸਮਝ ਸਕਦੇ ਹੋ ਕਿ ਉਹ ਜਿਹੜਾ ਹੈਗਾ ਉਹਨੂੰ ਇਹ ਨਤੀਜਿਆਂ 'ਚ ਦਿੱਕਤ ਆਏਗੀ।
ਅਤੇ ਇਹ ਖਬਰ ਵੈਸੇ ਦੂਜੇ ਕੁਛ ਮੀਡੀਆ ਅਦਾਰਿਆਂ ਵੱਲੋਂ ਵੀ ਸ਼ੇਅਰ ਕੀਤੀ ਗਈ ਸੀ ਸੋਸ਼ਲ ਮੀਡੀਆ 'ਤੇ, ਮੈਂ ਦੇਖ ਰਿਹਾ ਸੀ, ਅਤੇ ਸਵਾਲ ਪੁੱਛਣ ਲਈ ਮੈਂ ਮਾਫ਼ੀ ਵੀ ਚਾਹੁੰਦਾ। ਅਤੇ ਉੱਥੇ ਕੁਛ ਲੋਕਾਂ ਵੱਲੋਂ ਇਹ ਵੀ ਲਿਖਿਆ ਗਿਆ ਸੀ ਕਿ ਇਹਦੇ ਨਾਲ ਰਿਸ਼ਵਤਖੋਰੀ ਦੇ ਵੀ ਰੇਟ ਵੱਧ ਜਾਣੇ ਆ, ਸੋ ਰਿਸ਼ਵਤਖੋਰੀ ਨੂੰ ਰੋਕਣ ਲਈ ਵੀ ਕੋਈ ਕਦਮ ਚੁੱਕੇ ਗਏ ਨੇ?
ਤੁਸੀਂ ਬਿਲਕੁਲ ਠੀਕ ਸਵਾਲ ਕੀਤਾ, ਪਰੰਤੂ ਰਿਸ਼ਵਤਖੋਰੀ ਕਿਵੇਂ ਹੋਏਗੀ? ਕੋਈ ਵੀ ਵਿਅਕਤੀ ਕਿਸੇ ਵਿਅਕਤੀ ਦੇ ਰਿਕਾਰਡ ਨੂੰ ਕਿਵੇਂ ਲੁਕੋਲੇਗਾ? ਇੱਕ ਚੀਜ਼ ਰਿਕਾਰਡ 'ਤੇ ਹੈ, ਉਹ ਰਿਕਾਰਡ ਨੂੰ ਜੇ ਕੋਈ ਬੰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਰਿਸ਼ਵਤਖੋਰੀ ਕਰਕੇ ਉਸ ਰਿਕਾਰਡ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇਗਾ ਤਾਂ ਤੁਹਾਨੂੰ ਪਤਾ ਵੀ ਇਹਦੇ ਤਾਂ ਫਿਰ ਜਿਹੜੀ ਡਿਸਮਿਸਲ ਹੀ ਆ, ਅਤੇ ਬੰਦੇ ਨੂੰ ਜਾਂ ਤਾਂ ਫਿਰ ਉਹ ਰਿਸ਼ਵਤ ਪਿਆਰੀ ਹੋਊਗੀ ਜਾਂ ਉਹਨੂੰ ਆਪਦੀ ਨੌਕਰੀ ਪਿਆਰੀ ਹੋਊਗੀ। ਤਾਂ ਉਹ ਜਿਹੜੀਆਂ ਚੀਜ਼ਾਂ ਨੇ ਕਈ ਵਾਰੀ ਇਹਦੇ ਵੀ ਸਾਡੀ ਪੁਲਿਸ 'ਤੇ ਨਾ ਮਤਲਬ ਇਲਜ਼ਾਮ ਬਹੁਤ ਛੇਤੀ ਲੋਕ ਲਾ ਦਿੰਦੇ ਆ, ਪਰੰਤੂ ਮੈਂ ਕਈ ਵਾਰ ਮੈਂ ਬੜੇ ਸਕੂਲਾਂ ਕਾਲਜਿਸ ਜਾਂਦਾ ਰਹਿੰਦਾ, ਲੈਕਚਰ ਕਰਦਾ ਰਹਿੰਦਾ, ਟ੍ਰੈਫਿਕ ਅਵੇਅਰਨੈਸ ਮੈਂ ਆਪਣੇ ਕੰਮ ਚਲਾਉਂਦਾ ਰਹਿੰਦਾ, ਉੱਥੇ ਮੈਂ ਸਵਾਲ ਪੁੱਛਦਾ ਹੁੰਦਾ ਵੀ ਕਿੰਨੇ ਲੋਕਾਂ ਨੂੰ ਪੁਲਿਸ ਮਾਰੀ ਲੱਗਦੀ ਹੈ, ਤਾਂ ਹੱਥ ਜ਼ਿਆਦਾ ਖੜੇ ਹੋ ਜਾਂਦੇ ਆ। ਜਦ ਮੈਂ ਪੁੱਛਦਾ ਵੀ ਕਿੰਨਾ ਲੋਕਾਂ ਦਾ ਵਾਹ ਪਿਆ ਤੁਹਾਡਾ ਪੁਲਿਸ ਨਾਲ ਕਿਸੇ ਦਾ, ਤਾਂ ਕੋਈ ਵੀ ਨਹੀਂ ਹੱਥ ਉੱਠਦਾ। ਯਾਰ ਬਿਨਾਂ ਕਿਸੇ ਨੂੰ ਤੁਸੀਂ ਸਮਝਿਓ, ਬਿਨਾਂ ਕਿਸੇ ਨੂੰ ਉਹਦੇ ਨਾਲ ਇੰਟਰੈਕਟ ਕੀਤੇ ਹੋ ਕਿਵੇਂ ਕਹਿ ਸਕਦੇ ਹੋ ਵੀ ਇਹ ਬੰਦਾ ਮਾੜਾ ਹੀ ਹੈ? ਉਹ ਪੁਰਾਣੀ ਜਿਹੜੀ ਸਾਡੀ ਮਤਲਬ ਸਾਡਾ ਦੇਸ਼ ਸਦੀਆਂ ਤੋਂ ਗੁਲਾਮ ਰਿਹਾ, ਪਹਿਲਾਂ ਮੁਗਲਾਂ ਦਾ ਗੁਲਾਮ ਰਿਹਾ, ਉਦੋਂ ਬਾਅਦ ਫਿਰ ਚਲੋ ਈਸਟ ਇੰਡੀਆ ਕੰਪਨੀ ਦੇ ਥਰੂ 1857 'ਚ ਅੰਗਰੇਜ਼ ਆ ਗਏ, ਅਸੀਂ ਉਹਨਾਂ ਦੇ ਗੁਲਾਮ ਹੋ ਗਏ। ਉਹ ਗੁਲਾਮੀ ਦੀਆਂ ਜ਼ੰਜੀਰਾਂ 'ਚ ਜਕੜੇ ਅਸੀਂ, ਕਿਉਂਕਿ ਅੰਗਰੇਜ਼ ਆਫਿਸਰ ਹੁੰਦੇ ਸੀ, ਉੱਪਰਲੇ ਆਫਿਸਰ ਅੰਗਰੇਜ਼, ਥੱਲੇ ਇੰਡੀਅਨ, ਅਤੇ ਸਾਡੇ ਹੀ ਲੋਕਾਂ ਤੋਂ ਸਾਡੇ ਹੀ ਲੋਕਾਂ ਨੂੰ ਕਟਾਇਆ ਜਾਂਦਾ ਸੀ। ਉਹੀ ਧਾਰਨਾ ਇਸ ਪੁਲਿਸ ਦੀ ਜਿਹੜੀ ਮਾੜੀ ਛਵੀ ਦੀ ਆਮ ਜਿਹੜਾ ਲੋਕਾਂ 'ਚ ਵਸੀ ਹੋਈ ਹੈ, ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਉਹ ਧਾਰਨਾ ਨੂੰ ਤੋੜੀਏ। ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਸਕੂਲਾਂ 'ਚ, ਮੈਂ ਬੱਚਿਆਂ ਨਾਲ ਇੰਟਰੈਕਟ ਕਰਦਾ ਵੀ ਤੁਸੀਂ ਦੱਸੋ ਸਾਡੇ 'ਚ ਕਿਹੜੀ ਗੱਲ ਮਾੜੀ ਹੈ, ਅਤੇ ਬੱਚੇ ਜਦ ਫਿਰ ਅੱਗੇ ਜਵਾਬ ਸਵਾਲ ਪੁੱਛਦੇ ਆ ਤਾਂ ਮੈਂ ਬੜੇ ਮਾਣ ਨਾਲ ਕਹਿੰਦਾ ਹੁੰਦਾ ਕਿ ਤੁਸੀਂ ਚਾਰ ਡਿਪਾਰਟਮੈਂਟ ਨੂੰ ਇਕੱਠੇ ਇੱਕ ਜਗ੍ਹਾ 'ਤੇ ਖੜ੍ਹ ਕੇ ਕਾਲ ਕਰਿਓ, ਅਤੇ ਇਹਨਾਂ ਜਿਹਨਾਂ 'ਚ ਇੱਕ ਪੁਲਿਸ ਵੀ ਹੋਵੇ, ਅਤੇ ਮੈਂ ਗਰੰਟੀ ਦਿੰਦਾ ਲਿਖ ਕੇ ਕਿ ਸਭ ਤੋਂ ਪਹਿਲਾਂ ਜਿਹੜਾ ਡਿਪਾਰਟਮੈਂਟ ਤੁਹਾਡੇ ਕੋਲ ਪਹੁੰਚੂਗਾ ਉਹ ਮੇਰਾ ਮਹਿਕਮੇ ਪਹੁੰਚੂਗਾ, ਉਹ ਪੰਜਾਬ ਪੁਲਿਸ ਦਾ ਹੀ ਬੰਦਾ ਤੁਹਾਨੂੰ ਪਹਿਲਾਂ ਪਹੁੰਚੂਗਾ ਜੇ ਤੁਸੀਂ ਚਾਰ ਮਹਿਕਮਿਆਂ ਨੂੰ ਇਕੱਠੇ ਇੱਕ ਜਗ੍ਹਾ ਤੋਂ ਫੜ ਕੇ ਕਾਲ ਕਰਦੇ ਆ।
ਅਤੇ ਵੱਡੀ ਗੱਲ, ਲੋਕ ਵੀ ਰਿਸ਼ਵਤ ਦੇਣ ਨੂੰ ਵਡਿਆਈ ਸਮਝਦੇ ਆ। ਨੌਜਵਾਨ ਪੀੜ੍ਹੀ ਕਹੂਗੀ ਮੈਂ 100 ਰੁਪਈਆ ਦੇ ਕੇ ਅੱਜ ਫਲਾਨੇ ਨਾਕੇ ਤੋਂ ਛੁੱਟ ਗਿਆ ਜਾਂ ਫਲਾਨੇ ਚੌਂਕ 'ਚ ਮੇਰਾ ਚਲਾਨ ਹੋਣਾ ਸੀ, ਮੇਰਾ ਬਚਾਅ ਹੋ ਗਿਆ, ਸੋ ਉਸ ਗੱਲ ਨੂੰ ਵੀ ਵਡਿਆਈ ਵਜੋਂ ਦੱਸਿਆ ਜਾਂਦਾ। ਪਰ ਇਹ ਨਹੀਂ ਕਿਹਾ ਜਾਂਦਾ ਕਿ ਇਹਦੇ 'ਚ ਮੇਰਾ ਖੁਦ ਦਾ ਨੁਕਸਾਨ ਹੋ ਸਕਦਾ ਸੀ, ਮੈਂ ਹੈਲਮਟ ਨਹੀਂ ਸੀ ਲਿਆ ਹੋਇਆ ਜਾਂ ਮੈਂ ਕੋਈ ਐਕਸੀਡੈਂਟ ਕਰ ਸਕਦਾ ਸੀ। ਜਾਂ ਤਾਂ ਤੁਹਾਡਾ ਕੀ ਸੁਨੇਹਾ ਹੋਊਗਾ ਸੁਣਨ ਵਾਲਿਆਂ ਦੇ ਨਾਲ?
ਮੇਰਾ ਤੁਹਾਡੇ ਮਾਧਿਅਮ ਰਾਹੀਂ ਇਹੀ ਸੁਨੇਹਾ ਕਿ ਆਓ, ਇਹ ਜਿਹੜਾ ਜੀਵਨ ਬਹੁਤ ਕੀਮਤੀ ਜੀਵਨ ਆ ਸਾਡਾ, ਉਹਨੂੰ ਰਲ ਮਿਲ ਕੇ ਹੱਸਦੇ ਖੇਡਦੇ ਗੁਜ਼ਾਰੀਏ, ਅਤੇ ਉਹ ਸਾਰੇ ਨਿਯਮ ਜਿਹੜੇ ਕਿਸੇ ਦੀ ਜਾਨ ਬਚਾਉਣ ਵਿੱਚ ਜਾਂ ਜਿਹੜੇ ਸਾਡੇ ਸ਼ਹਿਰ ਨੂੰ ਜਾਂ ਮੁਕਤ ਕਰਨ 'ਚ ਸਹਾਈ ਹੁੰਦੇ ਨੇ, ਉਹਨਾਂ ਸਾਰੇ ਨਿਯਮਾਂ ਦੀ ਪਾਲਣਾ ਕਰੀਏ। ਅਤੇ ਜਿਵੇਂ ਸਾਡੇ ਜਿਹੜੇ, ਮੈਨੂੰ ਕਈ ਵਾਰੀ ਬੜਾ ਇਹ ਗੱਲ ਕਹਿਣ ਲੱਗੇ ਮੈਨੂੰ ਦੁੱਖ ਵੀ ਲੱਗਦਾ ਕਿ ਸਾਡੇ ਹੀ ਲੋਕ ਜਿਹੜੇ ਜਦੋਂ ਕਿਸੇ ਹੋਰ ਮੁਲਕਾਂ ਵਿੱਚ ਜਾਂਦੇ ਆ ਉੱਥੇ ਜਾ ਕੇ ਬੜਾ ਵਧੀਆ ਉੱਥੇ ਸਾਰੇ ਨਿਯਮ ਵੀ ਮੰਨਦੇ ਆ, ਸਾਰੇ ਕਾਨੂੰਨਾਂ ਦੀ ਵੀ ਉਵੇਂ ਪਾਲਣਾ ਹੁੰਦੀ ਹੈ, ਪਰੰਤੂ ਜਦੋਂ ਸਾਡੇ ਇੱਥੇ ਅਸੀਂ ਹੁੰਦੇ ਹਾਂ ਤਾਂ ਪਤਾ ਨਹੀਂ ਕਿਉਂ ਇੱਥੇ ਆ ਕੇ ਫਿਰ ਉਹੀ ਜਿਹੜੀ ਨੀਵੀਆਂ ਨਿਯਮਾਂ ਨੂੰ ਨਾ ਮੰਨਣ ਦੀਆਂ ਜਿਹੜੀਆਂ ਅਣਗਹਿਲੀਆਂ, ਅਤੇ ਉਹ ਕਈ ਵਾਰੀ ਜਦ ਬਾਹਰਲੇ ਮੁਲਕਾਂ 'ਚ ਮੈਂ ਦੇਖਦਾ ਜਦੋਂ ਸਾਡੇ ਕੋਲ ਇੱਥੇ ਜਦ ਖਬਰਾਂ ਪਹੁੰਚਦੀਆਂ ਕਿ ਪੰਜਾਬ ਦੇ ਫਲਾਣੇ ਜ਼ਿਲ੍ਹੇ ਦਾ ਫਲਾਣਾ ਮੁੰਡਾ ਉੱਥੇ ਰੋਡ ਐਕਸੀਡੈਂਟ 'ਚ ਮਾਰਿਆ ਗਿਆ, ਤਾਂ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਯਾਰ ਕਿਤੇ ਫਿਰ ਇਹ ਉਹੀ ਕਮੀ ਪੇਸ਼ੀ ਜਿਹੜੀ ਇਹ ਆਪਣੇ ਪੰਜਾਬ 'ਚ ਕਰਦਾ ਜਾਂ ਇੰਡੀਆ 'ਚ ਕਰਦਾ ਆ ਉਹੀ ਇਹਨੇ ਇੱਥੇ ਕੀਤੀ ਹੋਣੀ ਆ, ਇਹ ਜਿਹੜਾ ਰੋਡ ਐਕਸੀਡੈਂਟ ਦਾ ਵਿਚਾਰਾ ਸ਼ਿਕਾਰ ਹੋਇਆ। ਸੋ ਮੇਰੀ ਤੁਹਾਡੇ ਮਾਧਿਅਮ ਰਾਹੀਂ ਇਹੀ ਲੋਕਾਂ ਨੂੰ ਸੁਨੇਹਾ ਹੈ ਕਿ ਆਓ ਰਲ ਕੇ ਆਪਾਂ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਕੇ ਆਪਣੇ ਰਸਤਿਆਂ ਨੂੰ ਸੌਖੇ ਰਸਤੇ ਬਣਾਈਏ, ਆਪਣੇ ਜੀਵਨ ਨੂੰ ਚਾਈ ਚਾਈ ਖੁਸ਼ੀ ਖੁਸ਼ੀ ਜੀਏ, ਅਸੀਂ ਆਪਣਾ ਤੇ ਦੂਜਿਆਂ ਦਾ ਭਲਾ ਕਰੀਏ, ਆਪਣੇ ਬਜ਼ੁਰਗਾਂ ਦੀ ਸੇਵਾ ਕਰੀਏ। ਧੰਨਵਾਦ,
ਬਹੁਤ ਬਹੁਤ ਮਿਹਰਬਾਨੀ, ਬੜਾ ਵਧੀਆ ਸੁਨੇਹਾ ਤੁਸੀਂ ਸਾਡੇ ਸੁਣਨ ਵਾਲਿਆਂ ਦੇ ਨਾਂ ਦਿੱਤਾ, ਅੱਜ ਸਮਾਂ ਦੇਣ ਲਈ ਧੰਨਵਾਦ।
ਧੰਨਵਾਦ ਜੀ।
Want to hear more stories like this? Listen on Apple Podcasts, Google Podcasts, Spotify, or wherever you get your podcasts from.